सतनाम वाहे गुरु साहिब जीओ, दंडौत बंदन अनेक बार, सर्व कला समर्थ डोलन तेरा खो प्रभु, नानक दे कर हथ। सतनाम धन वाहे गुरु साहिब जियो, असुन प्रेम उमाहड़ा, क्यों मिलिया हर जाए, मन तन प्यास दर्शन कणी, कोई आन मिलावे माए। असुन प्रेम उमाहड़ा, क्यों मिलिए हर जाए, मन तन प्यास दर्शन कणी, कोई आन मिलावे माए। संत सहाई प्रेम के, हाँ तिनके लागा पाए, विण प्रभ क्यों सुख पाई है, दूजी नाही जाए। जिन्नी चाख्या प्रेम रस, से तृप्त रहे आगाए, आप त्याग बिनती कर है, ले हो प्रभु लड़ लाए। जो हर कंत मिलाईया, से विछुड़ कतह ना जाए, प्रभ विण दूजा को नहीं, नानक हर शरणाए। असो सुखी वसंदिया, जिन्ना मया हर राय, प्रभ विण दूजा को नहीं, नानक हर शरणाए। असो सुखी वसंदिया, जिन्ना मया हर राय। वाहे गुरु जी का खालसा, वाहे गुरु जी की फतेह। समा अपनी चाल नाल निरंतर आद काल तो चली जा रहा है। मनुखा देही धारण करके जीव पावा आराम करदा है, पर समा कदी भी आराम नहीं करदा। इस दा सुभाव ही है कि निरंतर इन्हें अपनी चाल तुरे जाना है। इस समय दी चाल अधीन ही रुत्तां तब्दील हुंदियां ने, महीने तब्दील हुंदे ने। खास करके हिंदुस्तान दी धरती ते छे रुत्तां दा जिक्र कीता जांदा है। धन गुरु ग्रंथ साहिब जी दी अमृत गुरबाणी विच सचे पातशाह जी ने जिथे 2 12 माह दर्ज कीते, उथे हजूर ने रुत्तां दा जिक्र भी कीता है। ਤੇ ਇਹ ਵੀ ਸੱਚਾਈ ਹੈ, ਜਿਹੋ ਜੀ ਰੁੱਤ ਬਾਹਰ ਹੁੰਦੀ ਏ ਉਹ ਮਾਨਵੀ ਦੇਹੀ ਉੱਪਰ, ਮਨੁੱਖਾ ਸਰੀਰ ਉੱਪਰ ਆਪਣਾ ਅਸਰ ਜ਼ਰੂਰ ਪਾਉਂਦੀ ਹੈ। ਜੇ ਬਰਸਾਤ ਦੀ ਰੁੱਤ ਹੈ ਤੇ ਉਸ ਦਾ ਅਸਰ ਮਨੁੱਖਾ ਦੇਹੀ ਤੇ ਕੁਝ ਹੋਰ ਹੈ। ਜੇ ਅੱਤ ਦੀ ਗਰਮੀ ਹੈ ਉਸ ਦਾ ਅਸਰ ਮਨੁੱਖਾ ਸਰੀਰ ਤੇ ਕੁਝ ਹੋਰ ਹੈ। ਜੇ ਅੱਤ ਦੀ ਸਰਦੀ ਹੈ ਉਸ ਦਾ ਅਸਰ ਮਾਨਵੀ ਸਰੀਰ ਤੇ ਕੁਝ ਹੋਰ ਹੈ। ਤੇ ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਤੁਕ ਵਿੱਚ ਇਸ ਅਸਰ ਦਾ ਜ਼ਿਕਰ ਕਰਦਿਆਂ ਫਰਮਾਇਆ, ਜੇ ਹੀ ਰੁੱਤ ਕਾਇਆ ਸੁਖ ਤੇਹਾ ਤੇ ਹੋ ਜੇ ਹੀ ਦੇਹੀ। ਜਿਹੋ ਜੀ ਰੁੱਤ ਹੈ, ਜਿਹੋ ਜਿਹਾ ਮੌਸਮ ਹੈ, ਉਹਦਾ ਅਸਰ ਮਨੁੱਖਾ ਦੇਹੀ ਜ਼ਰੂਰ ਕਬੂਲਦੀ ਹੈ। ਕਈ ਵਾਰੀ ਉਸ ਰੁੱਤ ਦਾ ਅਸਰ ਮਨੁੱਖ ਦੇ ਤਨ ਤੋਂ ਉੱਪਰ ਉੱਠ ਇਸ ਦੇ ਮਨ ਉੱਪਰ ਵੀ ਜ਼ਰੂਰ ਪੈਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਅੱਤ ਦੀ ਗਰਮੀ ਹੋਵੇ, ਸਰੀਰ ਤਪਦਾ ਤੇ ਮਨੁੱਖ ਦੇ ਮਨ ਨੂੰ ਚੈਨ ਨਹੀਂ। ਅੱਤ ਦੀ ਸਰਦੀ ਹੋਵੇ ਤੇ ਚਾਰ ਚੁਫੇਰੇ ਪੱਤ ਝੜ, ਰੁੱਖਾਂ ਦੀ ਹਰਿਆਵਲ ਖਤਮ ਹੋ ਜਾਏ ਤੇ ਮਾਨਵੀ ਦੇਹੀ ਉੱਪਰ, ਮਨ ਉੱਪਰ ਉਹ ਪੱਤ ਝੜ, ਉਹ ਵਿਰਾਨੀ ਦਾ ਅਸਰ ਜ਼ਰੂਰ ਪੈਂਦਾ ਹੈ। ਪਰ ਇਸ ਦੇ ਵਿਪਰੀਤ ਜੇ ਬਸੰਤ ਦੀ ਰੁੱਤ ਆਉਂਦੀ ਏ, ਹਰ ਪਾਸੇ ਖੇੜਾ, ਹਰ ਪਾਸੇ ਫੁੱਲਾਂ ਦੀ ਮਹਿਕ, ਉਹ ਇਨਸਾਨੀ ਮਨ ਨੂੰ ਕੁਝ ਵੱਖਰਾ ਹੀ ਹੁਲਾਰਾ ਦਿੰਦੀ ਹੈ। ਅੱਜ ਅਸੋਂ ਦਾ ਮਕੀਨਾ ਪ੍ਰਾਰੰਭ ਹੋਇਆ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਦੋਂ ਦੇ ਮਕੀਨੇ ਵਿੱਚ ਉਸ ਭਰਮ ਨੂੰ, ਉਸ ਖੁਸੜ ਨੂੰ, ਉਸ ਦਾ ਜ਼ਿਕਰ ਬਹੁਤ ਕੀਤਾ। ਕਦੀ ਮੀਂਹ, ਕਦੀ ਸੂਰਜ ਦੀਆਂ ਕਿਰਨਾਂ, ਕਿਤੇ ਇਸ ਦਾ ਖੁੰਮਸ ਮਾਨਵੀ ਦੇਹੀ ਔਰ ਮਨ ਨੂੰ ਪ੍ਰਭਾਵਿਤ ਕਰਦਾ ਰਿਹਾ। ਅਸੋਂ ਆਇਆ, ਇਹ ਸਰਦ ਰੁੱਤ ਦਾ ਪਹਿਲਾ ਮਹੀਨਾ ਹੈ। ਇਸ ਦੇ ਨਾਲ ਸਰਦ ਰੁੱਤ ਦੀ ਆਰੰਭਤਾ ਹੈ। ਨਾ ਤਾਂ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਸਰਦੀ ਹੈ। ਪਰ ਸਤਿਗੁਰੂ ਨੇ ਇਸ ਅਸੋਂ ਦੇ ਮਕੀਨੇ ਵਿੱਚ, ਇਸ ਰੁੱਤ ਵਿੱਚ ਅੰਦਰ ਦੇ ਇੱਕ ਉਮਾਹ ਦਾ, ਅੰਦਰ ਦੇ ਇੱਕ ਉਛਾਲ ਦਾ, ਅੰਦਰ ਦੀ ਇੱਕ ਤੀਬਰ ਤਾਂਘ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ ਕਿ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਹੇ। ਅਸੋਂ ਦੇ ਮਕੀਨੇ ਵਿੱਚ ਇੱਕ ਉਮਾਹੜਾ, ਉਮਾਹੜਾ ਦਾ ਅਰਥ ਕਰਾਂਗੇ ਉਛਾਲਾ, ਅੰਦਰ ਇੱਕ ਉਤਸ਼ਾਹ, ਅੰਦਰ ਇੱਕ ਤਾਂਘ ਪੈਦਾ ਹੋਈ। ਉਹ ਤਾਂਘ ਇਹ ਸੀ ਕਿ ਪਿਆਰੇ ਪ੍ਰਭੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਕਿਵੇਂ ਉਸ ਪਿਆਰੇ ਪ੍ਰਮਾਤਮਾ ਵਿੱਚ ਅਭੇਦ ਹੋ ਸਕੀਏ। ਮਨ ਵਿੱਚ, ਤਨ ਵਿੱਚ ਉਸ ਦੇ ਦਰਸ਼ਨਾਂ ਦੀ ਇੱਕ ਤਾਂਘ ਹੈ, ਇੱਕ ਪਿਆਸ ਹੈ, ਤੇ ਨਾਲ ਇੱਕ ਬੇਨਤੀ, ਇੱਕ ਜੋਦੜੀ ਹੈ, ਮਾਂ ਕੋਈ ਐਸਾ ਪ੍ਰਭੂ ਪਿਆਰਾ ਹੋਵੇ ਕਿ ਜਿਹੜਾ ਮੇਰੇ ਅੰਦਰ ਦੀ ਇਸ ਪਿਆਸ ਨੂੰ ਬੁਝਾਉਣ ਵਿੱਚ ਸਹਾਇਕ ਹੋਵੇ ਤੇ ਮੈਨੂੰ ਪਿਆਰੇ ਪਰਮਾਤਮਾ ਦੀ ਦੀਦਾਰ ਕਰਾ ਦੇਵੇ। ਦੇਖੋ, ਸਾਡੇ ਇੰਦਰੀਆਂ ਦੀ ਆਪੋ ਆਪਣੀ ਭੁੱਖ ਹੈ, ਸਾਡੇ ਅੰਦਰ ਇੰਦਰੀਆਂ ਦੀ ਆਪੋ ਆਪਣੀ ਪਿਆਸ ਹੈ। ਜਿਵੇਂ ਸਾਡੇ ਜੇਵਾ ਦੀ ਭੁੱਖ ਹੈ ਸਵਾਦਾਂ ਨੂੰ ਚੱਖਣਾ, ਤੇ ਜ਼ਬਾਨ ਦਾ ਚੱਖਣ ਦੇ ਨਾਲ ਬੋਲਣਾ, ਕੰਨਾਂ ਦੀ ਭੁੱਖ ਹੈ ਕਿ ਸ਼ਬਦਾਂ ਨੂੰ ਸੁਣਨਾ, ਅੱਖਾਂ ਦੀ ਭੁੱਖ ਹੈ ਕਿ ਦ੍ਰਿਸ਼ਾਂ ਨੂੰ, ਬਾਹਰਮੁਖੀ ਦ੍ਰਿਸ਼ ਨੂੰ ਦੇਖਣਾ, ਸਾਡੇ ਤੁਚਾ ਦੀ ਭੁੱਖ ਹੈ ਕਿ ਕਿਸੇ ਚੀਜ਼ ਨੂੰ ਸਪਰਸ਼ ਕਰਕੇ ਉਸ ਦਾ ਸੁੱਖ ਮੰਨਣਾ। ਹਰ ਇੰਦਰੇ ਦੀ ਆਪੋ ਆਪਣੀ ਭੁੱਖ, ਆਪੋ ਆਪਣੀ ਪਿਆਸ ਹੈ। ਪਰ ਇਹਨਾਂ ਦੀ ਪਿਆਸ, ਇਹਨਾਂ ਦੀ ਭੁੱਖ, ਇਹਦੀ ਪੂਰਤੀ ਲਈ ਇਨਸਾਨ ਕੋਈ ਨਾ ਕੋਈ ਯਤਨ ਜ਼ਰੂਰ ਕਰਦਾ ਹੈ। ਜਿਵੇਂ ਕਿਸੇ ਰਮਣੀਕ ਦ੍ਰਿਸ਼ ਨੂੰ ਦੇਖਣਾ ਹੋਵੇ ਤੇ ਅੱਖਾਂ ਦੀ ਇਸ ਭੁੱਖ ਨੂੰ, ਇਸ ਲਾਲਸਾ ਨੂੰ ਮਿਟਾਉਣ ਲਈ ਇਨਸਾਨ ਪੈਸੇ ਖਰਚ ਕੇ ਵੀ ਉਸ ਦ੍ਰਿਸ਼ ਨੂੰ ਦੇਖਣ ਤੱਕ ਪਹੁੰਚਦਾ ਹੈ। ਕੋਈ ਚੀਜ਼ ਕੰਨਾਂ ਨੇ ਸੁਣਨੀ ਹੋਵੇ, ਇਹ ਆਪਣੇ ਕੋਲੋਂ ਕੀਮਤੀ ਵਕਤ ਕੱਢ ਕੇ, ਧਨ ਦੌਲਤ ਖਰਚ ਕੇ ਵੀ ਉਸ ਬੋਲ ਨੂੰ ਸੁਣ ਪਹੁੰਚਦਾ ਹੈ। ਕੋਈ ਭੋਜਨ ਖਾਣ ਦੀ ਅੰਦਰ ਦੀ ਤੀਬਰ ਇੱਛਾ ਹੋਵੇ ਤੇ ਇਨਸਾਨ ਉਸ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ ਭੋਜਨ ਤਿਆਰ ਕੀਤਾ ਹੈ।